ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਦੀਆਂ ਜਿਹੜੀਆਂ ਲਿਖਤਾਂ ਹਨ, ਇਹ ਬਹੁਪੱਖੀ ਲਿਖਤਾਂ ਹਨ। ਕੁਝ ਲਿਖਤਾਂ ਤਾਂ ਐਸੀਆਂ ਹਨ ਕਿ ਉਹ ਸਾਡਾ ਉਤਸ਼ਾਹ ਵਧਾਉਂਦੀਆਂ ਹਨ। ਕਈ ਵਾਰੀ ਮਨ ਉਚਾਟ ਹੋ ਜਾਂਦਾ ਹੈ ਅਤੇ ਉਦਮ ਵੱਲੋਂ ਵੇਸਲੇ ਹੋ ਜਾਂਦੇ ਹਾਂ। ਉਹ ਜਿਹੀਆਂ ਲਿਖਤਾਂ ਪੜ੍ਹ ਕੇ ਇਕਦਮ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਉਦਮ ਕਰਨ ਨੂੰ। ਕੁਝ ਲਿਖਤਾਂ ਐਸੀਆਂ ਨੇ ਜਿਹੜੀਆਂ ਸਾਨੂੰ ਸੇਧ ਦਿੰਦੀਆਂ ਨੇ। ਇਹ ਨਹੀਂ ਕਿ ਸ਼ੁਰੂਆਤੀ ਪਰਮਾਰਥੀ ਜੀਵਨ ਲਈ ਸੇਧ ਦਿੰਦੀਆਂ ਨੇ, ਬਹੁਤ ਉੱਚੀ ਅਵਸਥਾ 'ਤੇ ਪਹੁੰਚ ਕੇ ਜਦੋਂ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਉਸ ਅਵਸਥਾ ਵਾਲਿਆਂ ਨੂੰ ਵੀ ਸੇਧ ਦਿੱਤੀ ਗਈ ਹੈ। ਤੀਸਰੀ, ਉਸ ਤਰ੍ਹਾਂ ਦੀਆਂ ਲਿਖਤਾਂ ਨੇ ਜਿਹੜੀਆਂ ਮਨ ਨੂੰ ਖੋਜਣ ਵਿੱਚ ਸਹਾਇਕ ਹੁੰਦੀਆਂ ਹਨ, ਕਿਉਂਕਿ ਮਨ ਨੂੰ ਖੋਜਣਾ ਇਹ ਵੀ ਸ਼ਬਦ ਦੀ ਕਮਾਈ ਦਾ ਇੱਕ ਅੰਗ ਹੈ। ਸੋ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਇਹ ਮਨ ਨੂੰ ਖੋਜਣ ਲਈ ਸਹਾਇਕ ਹੈ। ਆਮ ਤੌਰ 'ਤੇ ਇਨਸਾਨ ਜਦੋਂ ਵੀ ਧਾਰਮਿਕ ਕਰਮ ਕਿਰਿਆ ਕਰਦਾ ਹੈ ਆਪਣੇ ਆਪ ਨੂੰ ਧਰਮੀ ਸਮਝਦਾ ਹੈ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ ਕਿ ਇਹ ਬਾਰਮੁਖੀ ਧਰਮ ਕਿਸ ਲਈ ਰਚੇ ਗਏ ਸਨ, ਇਹਨਾਂ ਦਾ ਮੰਤਵ ਕੀ ਸੀ, ਅਤੇ ਜਿਸ ਮੰਤਵ ਅਨੁਸਾਰ ਇਹ ਧਰਮ ਰਚੇ ਗਏ ਸਨ, ਕੀ ਅਸੀਂ ਉਸ ਮੰਤਵ ਅਨੁਸਾਰ ਧਰਮ ਨੂੰ ਕਮਾਇਆ ਹੈ ਕਿ ਨਹੀਂ। ਆਓ ਪਿਆਰ ਨਾਲ ਸਰਵਣ ਕਰੀਏ। ਮਾਂ ਆਪਣੇ ਬੱਚਿਆਂ ਨੂੰ ਕਿਸਮਤ 'ਤੇ ਨਹੀਂ ਛੱਡਦੀ, ਬਲਕਿ ਮਮਤਾ ਦੇ ਪਿਆਰ ਵਿੱਚ ਉਹਨਾਂ ਨੂੰ ਭੈੜੀ ਕੁਸੰਗਤ ਤੋਂ ਬਚਾ ਕੇ ਚੰਗੇਰੇ ਅਤੇ ਉਚੇਰੇ ਜੀਵਨ ਵੱਲ ਪ੍ਰੇਰਦੀ ਰਹਿੰਦੀ ਹੈ। ਕੋਈ ਵੀ ਮਾਂ ਹੈ ਇਹ ਨਹੀਂ ਕਹਿੰਦੀ ਚਲੋ ਜੋ ਕਿਸਮਤ ਹੈ ਬੱਚੇ ਦੀ ਉਹੀ ਹੋਵੇ ਅਤੇ ਉਹਨੂੰ ਖੁੱਲ੍ਹਾ ਛੱਡ ਦੇ। ਉਹਨੂੰ ਆਪਣੀ ਕਿਸਮਤ 'ਤੇ ਨਹੀਂ ਛੱਡਦੀ, ਬਲਕਿ ਮਮਤਾ ਦੇ ਪਿਆਰ ਵਿੱਚ ਉਹਨਾਂ ਨੂੰ ਭੈੜੀ ਕੁਸੰਗਤ ਤੋਂ ਬਚਾ ਕੇ ਚੰਗੇਰੇ ਅਤੇ ਉਚੇਰੇ ਜੀਵਨ ਵੱਲ ਪ੍ਰੇਰਦੀ ਰਹਿੰਦੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਤੋਂ ਮੋੜ ਕੇ ਨੀਵੇਂ ਅਤੇ ਭੈੜੇ ਜੀਵਨ ਤੋਂ ਬਚਾਉਣ ਲਈ, ਉਚੇਰੀ ਦੈਵੀ ਜੀਵਨ ਸੇਧ ਦੇਣ ਲਈ, ਮਾਇਆ ਦੇ ਅਗਨ ਸ਼ੋਕ ਸਾਗਰ ਤੋਂ ਬਚਾਉਣ ਲਈ, ਜਮਾਂ ਤੋਂ ਰੱਖਿਆ ਕਰਨ ਲਈ, ਭਜਨ ਬੰਦਗੀ ਦੇ ਉਤਸ਼ਾਹ ਲਈ, ਦੈਵੀ ਗੁਣ ਧਾਰਨ ਕਰਨ ਲਈ, ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਬਣਾਉਣ ਲਈ, ਆਪਣੀ ਆਤਮਕ ਕਲਿਆਣ ਲਈ, ਇਲਾਹੀ ਪਿਆਰ ਮਾਣਨ ਲਈ ਅਤੇ ਸ਼ਬਦ ਵਿੱਚ ਸੁਰਤ ਜੋੜਨ ਲਈ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਨਿੱਘੀ ਗੁਣਾ ਭਰੀ ਸ਼ਖਸੀਅਤ, ਉੱਚੇ ਸੁੱਚੇ ਨਿੱਜੀ ਜੀਵਨ ਅਤੇ ਕਲਿਆਣਦਾਇਕ ਬਚਨਾਂ ਅਤੇ ਬਾਣੀਆਂ ਦੁਆਰਾ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਵੱਖ ਵੱਖ ਦੇਸ਼ਾਂ ਵਿੱਚ ਅੱਡ ਅੱਡ ਬਾਹਰਲੇ ਧਰਮ ਸਾਜੇ ਅਤੇ ਫਿਰ ਉਹਨਾਂ ਦਾ ਪ੍ਰਚਾਰ ਕੀਤਾ। ਭਾਵੇਂ ਇਹਨਾਂ ਧਰਮਾਂ ਦੇ ਰੇਖ ਭੇਖ ਦਰਸ਼ਨ ਅਸੂਲ ਮਰਿਆਦਾ ਰਵਰੀਤਾਂ ਰਵਾਇਤਾਂ ਕਰਮ ਕਿਰਿਆ ਸਾਧਨ ਬੋਲੀ ਬਾਣੀ ਮੰਤਰ ਅਤੇ ਨਾਉਂ ਇਹ ਬਾਹਰੋਂ ਵੱਖ ਵੱਖ ਮੁਖਾਲਿਫ ਅਤੇ ਉਲਟ ਪ੍ਰਤੀਤ ਆਉਂਦੇ ਹਨ, ਪਰ ਜੇ ਗਉ ਨਾਲ ਘੋਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੀ ਤਹਿ ਹੇਠ ਇੱਕੋ ਇੱਕ ਗੈਬੀ ਗੁਪਤ ਸੂਖਮ ਆਤਮਕ ਧਰਮ ਦੀ ਹੀ ਭਾਵਨਾ ਜਾਂ ਪ੍ਰੀਤ ਡੋਰੀ ਦੀ ਅਮਿੱਟ ਖਿੱਚ ਪ੍ਰਤੀਤ ਹੋਵੇਗੀ। ਜਿਨ੍ਹਾਂ ਪਛੜੇ ਲੋਕਾਂ ਨੂੰ ਕਿਸੇ ਰਬੀਅਤ ਜਾਂ ਧਰਮ ਦਾ ਕੋਈ ਗਿਆਨ ਨਹੀਂ ਆਉਂਦਾ, ਉਹ ਵੀ ਕਈ ਵਾਰੀ ਭੈ ਭੀਤ ਅਤੇ ਬੇਵੱਸ ਹੋ ਕੇ ਕੁਦਰਤੀ ਆਫਤਾਂ ਤੋਂ ਬਚਣ ਲਈ ਜਾਂ ਕਿਸੇ ਸਵਾਰਥ ਦੀ ਪੂਰਤੀ ਲਈ ਜਾਂ ਦੂਜਿਆਂ ਦੀ ਵੇਖੋ ਵੇਖੀ ਅਥਵਾ ਰੀਸ ਕਰਕੇ ਆਪਣੇ ਤੋਂ ਕਿਸੇ ਪ੍ਰਬਲ ਸ਼ਕਤੀ ਦੀ ਓਟ ਜਾਂ ਆਸਰਾ ਪਾਲਦੇ ਹਨ। ਉਹਨਾਂ ਨੂੰ ਖੁਸ਼ ਕਰਨ ਅਤੇ ਕਰੋਪੀ ਤੋਂ ਬਚਣ ਲਈ ਸੁਖਣਾ ਸੁਖਦੇ ਜਾਂ ਪੂਜਾ ਆਦਿ ਕਰਦੇ ਹਨ, ਜਿਹਾ ਕਿ ਕਈ ਪਾਣੀ ਨੂੰ ਮੰਨਦੇ ਹਨ, ਕਈ ਬੈਸੰਤਰ, ਗੁੱਗਾ, ਭੂਤ, ਪ੍ਰੇਤ, ਚੰਨ, ਸੂਰਜ, ਥਿਤਵਾਰ, ਗਊ, ਪਿੱਪਲ, ਦੇਵੀ ਦੇਵਤੇ, ਭੈਰੋਂ, ਸੀਤਲਾ ਆਦਿ। 33 ਕਰੋੜ ਦੇਵੀ ਦੇਵਤਿਆਂ ਦੀ ਲੋਕ ਮਨੋਤ ਕਰਦੇ ਆਏ ਹਨ। ਲੋਕਾਂ ਦਾ ਉਸ ਅਗਮ ਅਗਾਧ ਬੋਧ ਅਦ੍ਰਿਸ਼ਟ ਬਾਰੇ ਗਿਆਨ ਨਾ ਹੋਣ ਕਰਕੇ ਦੇਵੀ ਦੇਵਤੇ ਦੀ ਸ਼ਰਣ ਜਾਣਾ ਅਤੇ ਮਨੋਤ ਕਰਨੀ ਇਹ ਉਸੇ ਅੰਤਰਮੁਖੀ ਗੈਬੀ ਆਤਮਕ ਧਰਮ ਦਾ ਹੀ ਚੌਲਾ ਜਿਹਾ ਪ੍ਰਤੀਕ ਜਾਂ ਬਾਰਮੁਖੀ ਪ੍ਰਗਟਾਵਾ ਹੈ। ਸੋ ਇਹ ਅੰਤਰਮੁਖੀ ਗੈਬੀ ਇੱਕੋ ਇੱਕ ਆਤਮਕ ਧਰਮ ਤਾਂ ਅਲਪ ਬੁੱਧੀ ਵਾਲੇ ਜੀਵ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਪਰ ਬਾਹਰਲੇ ਧਰਮ ਨੂੰ ਅਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤ ਕਮਾ ਸਕਦਾ ਹੈ ਤੇ ਆਪਣਾ ਮਾਇਕੀ ਜੀਵਨ ਸਫਲਾ ਕਰ ਸਕਦਾ ਹੈ। ਧਿਆਨ ਦੇਣਾ ਜੀ, ਉਹ ਅੰਤਰਮੁਖੀ ਜਿਹੜਾ ਇੱਕੋ ਇੱਕ ਗੈਬੀ ਧਰਮ ਹੈ, ਉਹ ਤਾਂ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਪਰ ਜਿਹੜੇ ਇਹ ਬਾਰਮੁਖੀ ਧਰਮ ਰਚੇ ਗਏ ਹਨ, ਇਹਨਾਂ ਨੂੰ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਕਮਾ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਇਹ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਧਿਆਨ ਦੇਣਾ ਜੀ, ਇਹ ਬਾਰਮੁਖੀ ਧਰਮ ਦੀ ਕਰਮ ਕਿਰਿਆ, ਇਸ ਨੂੰ ਕਮਾਉਣਾ, ਇਸ ਦਾ ਮੰਤਵ ਕੀ ਸੀ? ਉਸ ਅੰਤਰ ਆਤਮੇ ਗੈਬੀ ਇਲਾਹੀ ਧਰਮ ਨੂੰ ਅਨੁਭਵ ਕਰਨਾ। ਇਸ ਤਰ੍ਹਾਂ ਇਹ ਬਾਰਮੁਖੀ ਧਰਮ ਇਹ ਜੀਵ ਲਈ ਬੇਅਰਥ ਨਹੀਂ, ਸਗੋਂ ਇਹ ਵੀ ਜ਼ਰੂਰੀ ਅਤੇ ਲਾਜ਼ਮੀ ਹਨ, ਕਿਉਂਕਿ ਇਹਨਾਂ ਬਾਰਮੁਖੀ ਧਰਮਾਂ ਤੋਂ ਬਗੈਰ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁੱਖ ਹੋਇਆ ਰਹਿੰਦਾ ਹੈ। ਜੇ ਬਾਰਮੁਖੀ ਧਰਮ ਹੀ ਨਾ ਕਮਾਈਏ, ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਨਾ ਸੁਣੀਏ, ਕੀ ਪਤਾ ਚੱਲੇ ਬਈ ਕੋਈ ਗੈਬੀ ਆਤਮਕ ਧਰਮ ਵੀ ਹੈ। ਸੋ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁੱਖ ਹੋਇਆ ਰਹਿੰਦਾ ਹੈ ਅਤੇ ਅਣਜਾਣੇ ਰਸਾਤਲ ਵੱਲ ਸਹਿਜ ਸੁਭਾਏ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਨੀਵੇਂ ਕਰਮਾਂ ਦੁਆਰਾ ਮੋਹ ਮਾਇਆ ਦੇ ਅਗਨ ਸੋਗ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ ਤੇ ਕਰਮਬੱਧ ਹੋ ਕੇ ਨਤੀਜੇ ਭੁਗਤਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਸੋ ਇਹ ਬਾਰਮੁਖੀ ਧਰਮ, ਇਹ ਅੱਡ ਅੱਡ ਮਹਾਂਪੁਰਖਾਂ ਨੇ ਭਿੰਨ ਭਿੰਨ ਦੇਸ਼ਾਂ ਵਿੱਚ ਸਮੇਂ ਦੀ ਲੋੜ ਅਨੁਸਾਰ ਅਲੱਗ ਅਲੱਗ ਯੁੱਗ ਜਾਂ ਸਮੇਂ ਵਿੱਚ ਵੱਖ ਵੱਖ ਵਾਤਾਵਰਣ ਵਿੱਚ ਵੱਖ ਵੱਖ ਬੋਲੀਆਂ ਸਮਝਣ ਅਤੇ ਬੋਲਣ ਵਾਲਿਆਂ ਲਈ ਰਚੇ ਸਨ। ਇਸ ਲਈ ਇਹਨਾਂ ਦੇ ਰੇਖਾਂ, ਭੇਖਾਂ, ਰਸਮਾਂ, ਰਵਾਇਤਾਂ, ਅਸੂਲਾਂ, ਮਰਿਆਦਾ, ਕਰਮ ਕਿਰਿਆ, ਬਾਣੀ, ਮੰਤਰ, ਨਾਵਾਂ, ਬੋਲੀਆਂ, ਗਿਆਨ, ਸਾਧਨਾ ਵਿਚਕਾਰ ਅਪਣੰਤ ਵਿਸ਼ੇਸ਼ਤਾ, ਭਿੰਨਤਾ, ਵਿਲੱਖਣਤਾ ਅਤੇ ਵੱਖਰਾਪਣ ਹੋਣਾ ਸੁਭਾਵਕ ਹੈ, ਕਿਉਂਕਿ ਅੱਜ ਤੋਂ 100 ਸਾਲ ਪਹਿਲਾਂ ਸਮੇਂ ਦੀ ਮੰਗ ਕੁਝ ਹੋਰ ਸੀ, ਅੱਜ ਸਮੇਂ ਦੀ ਮੰਗ ਕੁਝ ਹੋਰ ਹੈ। ਸੋ ਇਹ ਜਿਤਨੇ ਵੀ ਮਹਾਂਪੁਰਖ ਆਏ, ਉਹਨਾਂ ਨੇ ਸਮੇਂ ਦੀ ਲੋੜ ਅਨੁਸਾਰ ਇਹ ਬਾਰਮੁਖੀ ਧਰਮ ਦੇ ਉਪਦੇਸ਼ ਦਿੱਤੇ। ਬਾਰਮੁਖੀ ਧਰਮਾਂ ਜਾਂ ਮਜ਼ਹਬਾਂ ਦੇ ਵਿਚਕਾਰ ਭਿੰਨਤਾ ਤੋਂ ਇਲਾਵਾ ਆਪੋ ਅਪਣਾਏ ਇੱਕੋ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਉਹਨਾਂ ਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਭਿੰਨ ਭਿੰਨ ਸੰਗਤ ਅਤੇ ਵਾਤਾਵਰਣ ਅਨੁਸਾਰ ਵਿਲੱਖਣਤਾ ਆਉਂਦੀ ਹੈ। ਹੋਰ ਤਾਂ ਹੋਰ, ਇੱਕੋ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ 'ਤੇ ਵਿਤਕਰਾ, ਵਿਲੱਖਣਤਾ, ਖਿੱਚੋ ਤਾਣ, ਦਵੈਤ, ਸ਼ੱਕ, ਘਿਰਣਾ ਅਤੇ ਤਵਸਬ ਇਹ ਆਮ ਵੇਖਣ ਵਿੱਚ ਆਉਂਦਾ ਹੈ, ਕਿਉਂਕਿ ਜੇ ਪਰਿਵਾਰ ਦੇ 7-8 ਮੈਂਬਰ ਨੇ, ਹਰ ਇੱਕ ਦੇ ਸੰਸਕਾਰ ਅਲੱਗ ਅਲੱਗ, ਇਹਨਾਂ ਦੀਰਘ ਹਾਨੀਕਾਰਕ ਸਵੈ ਵਿਰੋਧੀ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ ਮੂਲ ਅਸਲੀ ਤੁਰੋਂ ਆਏ ਨਾਲ ਲਿਖੇ ਨਿੱਜੀ ਅੰਤਰਮੁਖੀ ਆਤਮਕ ਪ੍ਰੇਮ ਸਰੂਪ ਇੱਕੋ ਇੱਕ ਧਰਮ ਨੂੰ ਭੁੱਲ ਗਏ ਹਾਂ ਅਤੇ ਸਾਨੂੰ ਉਸ ਬਾਰੇ ਸੋਝੀ ਨਹੀਂ ਰਹੀ। ਇਹ ਜਿਤਨਾ ਵੀ ਵਿਤਕਰਾ ਫੈਲਿਆ ਹੋਇਆ ਹੈ, ਇਸ ਦਾ ਮੁੱਢਲਾ ਕਾਰਨ ਹੈ ਕਿ ਅਸਲੀ ਗੈਬੀ ਜਿਹੜਾ ਪ੍ਰੇਮ ਸਰੂਪ ਇੱਕੋ ਇੱਕ ਆਤਮਕ ਧਰਮ ਹੈ, ਉਸ ਨੂੰ ਅਸੀਂ ਭੁਲਾ ਬੈਠੇ ਹਾਂ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ, ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਗੁਰਬਾਣੀ ਦੀ ਆਤਮਕ ਰੋਸ਼ਨੀ ਜਾਂ ਅਨੁਭਵੀ ਗਿਆਨ ਤੋਂ ਬਗੈਰ ਇਹ ਬਾਹਰਲੇ ਧਰਮ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਵਿਚਰ ਰਹੇ ਹਨ। ਪੜ੍ਹੀਏ, ਗੁਣੀਏ, ਨਾਮ ਸਭ ਸੁਣੀਏ, ਅਨੁਭਵ ਭਾਵ ਨਾ ਦਰਸੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਦੂਜੇ ਲਫ਼ਜ਼ਾਂ ਵਿੱਚ, ਅਗਿਆਨਤਾ ਕਾਰਨ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਓਹਲੇ ਹੋ ਗਏ ਹਾਂ ਅਤੇ ਮਾਇਆ ਦੇ ਅੰਧ ਗੁਬਾਰ ਵਿੱਚ ਭੁੱਲੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵੀ ਫੋਕੀ, ਕੂੜੀ, ਦਿਮਾਗੀ, ਗਲਤ, ਮਾਇਕੀ, ਹਉਤਾਰੀ ਰੰਗਤ ਚਾੜ ਦਿੰਦੇ ਹਾਂ ਤੇ ਆਪੋ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਹ ਹਕੀਕਤ ਹੈ ਕਿ ਬਾਰਮੁਖੀ ਧਰਮ ਇਸ ਲਈ ਰਚੇ ਗਏ ਸਨ ਕਿ ਜਿਸ ਉਦੇਸ਼ ਨਾਲ ਉਹ ਰਚੇ ਗਏ ਸਨ ਉਸੇ ਉਦੇਸ਼ ਨਾਲ ਉਹਨਾਂ ਨੂੰ ਕਮਾ ਕੇ ਗੈਬੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਕੀਤੀ ਜਾਵੇ। ਪਰ ਅਸੀਂ ਕੀ ਕਰਦੇ ਹਾਂ, ਬਾਰਮੁਖੀ ਧਰਮ ਦੇ ਆਦੇਸ਼ਾਂ ਅਤੇ ਉਪਦੇਸ਼ਾਂ ਉੱਤੇ ਆਪਣੀ ਫੋਕੀ ਕੂੜੀ ਦਿਮਾਗੀ ਗਲਤ ਮਾਇਕੀ ਹਉਂਤਾਰੀ ਰੰਗਤ ਚਾੜ ਦਿੰਦੇ, ਜਿਹੜੀ ਹਉਮੈ ਸਾਡੇ ਅੰਦਰ ਬੜਕ ਰਹੀ ਹੈ ਉਸਦੀ ਰੰਗਤ ਧਰਮ 'ਤੇ ਵੀ ਚਾੜ ਦਿੰਦੇ ਹਾਂ ਅਤੇ ਆਪੋ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਆਪਣੇ ਗੁਰੂ ਤੋਂ ਬੇਮੁੱਖ ਹੁੰਦੇ ਹਾਂ। ਜਦੋਂ ਬਾਰਮੁਖੀ ਧਰਮ 'ਤੇ ਵੀ ਆਪਣੀ ਰੰਗਤ ਚਾੜ ਦਿੰਦੇ ਹਾਂ ਉਤਾਰੀ, ਇੱਕ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਦੂਸਰਾ ਗੁਰੂ ਤੋਂ ਵੀ ਬੇਮੁੱਖ ਹੁੰਦੇ ਹਾਂ, ਤੀਸਰਾ ਵੈਰ ਵਿਰੋਧ ਵਧਾਉਂਦੇ ਹਾਂ, ਚੌਥਾ ਡਰ ਅਤੇ ਸਹਿਮ ਵਿੱਚ ਰਹਿੰਦੇ ਹਾਂ, ਪੰਜਵਾਂ ਆਪਣੇ ਧਰਮ ਧਾਰੇ ਹੋਏ ਧਰਮ ਦੀ ਨਿਖੇਧੀ ਕਰਦੇ ਹਾਂ, ਮੋਹ ਮਾਇਆ ਵਿੱਚ ਹੋਰ ਫਸਦੇ ਹਾਂ, ਮਾਇਆ ਵਿੱਚ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਕਰਮਬੱਧ ਹੁੰਦੇ ਹਾਂ, ਕਾਰਮਿਕ ਕਾਨੂੰਨ ਦੇ ਅਧੀਨ ਆ ਜਾਂਦੇ ਹਾਂ ਅਤੇ ਜਮਾਂ ਦੇ ਵਸ ਪੈਂਦੇ ਹਾਂ ਅਤੇ ਆਪਣੇ ਅਸਲੀ ਨਿੱਜੀ ਇਲਾਹੀ ਧਰਮ ਤੋਂ ਦੁਰੇੜੇ ਹੋ ਜਾਂਦੇ ਹਾਂ। ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਬਾਰਮੁਖੀ ਧਰਮ ਤਾਂ ਕੇਵਲ ਯਤਨ ਹਨ, ਇਹ ਨਤੀਜਾ ਨਹੀਂ, ਇਹ ਸਾਧਨ ਹਨ ਪੂਰਨਤਾ ਨਹੀਂ, ਇਹ ਪੌੜੀਆਂ ਹਨ ਸ਼ਿਖਰ ਨਹੀਂ, ਇਹ ਪੜਾਅ ਹਨ ਮੰਜ਼ਿਲ ਨਹੀਂ, ਇਹ ਕਲਾਸਾਂ ਹਨ ਡਿਗਰੀ ਨਹੀਂ, ਇਹ ਗਿਆਨ ਤਾਂ ਹੈ ਪਰ ਅਨੁਭਵ ਪ੍ਰਕਾਸ਼ ਨਹੀਂ, ਇਹ ਫੋਕਟ ਹਨ ਰਸ ਨਹੀਂ, ਇਹ ਸੁੱਕੇ ਫੁੱਲ ਹਨ ਮਹਿਕ ਨਹੀਂ, ਇਹ ਬਲਬ ਹਨ ਰੋਸ਼ਨੀ ਨਹੀਂ, ਇਹ ਉੱਦਮ ਹਨ ਪ੍ਰਾਪਤੀ ਨਹੀਂ। ਪਰ ਅਸੀਂ ਆਤਮਿਕ ਧਰਮ ਦੇ ਸਫ਼ਰ ਦੀ ਸੱਚਖੰਡੀ ਮੰਜ਼ਿਲ ਨੂੰ ਭੁੱਲ ਕੇ ਬਾਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਿਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨੁਰਾਗੋ। ਅਨੇਕਾਂ ਜੀਵਾਂ ਨੂੰ ਤਾਂ ਆਪਣੇ ਜੀਵਨ ਨਿਸ਼ਾਨੇ ਦੀ ਸੋਝੀ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ ਕਿ ਜੀਵਨ ਦਾ ਕੋਈ ਵਿਸ਼ੇਸ਼ ਮਨੋਰਥ ਹੈ। ਜਿਸ ਨੂੰ ਨਿਸ਼ਾਨੇ ਦੀ ਸੋਝੀ ਨਹੀਂ ਉਹ ਕਿਸ ਸਿਹਤ 'ਤੇ ਚੱਲੇ। ਅਜਿਹੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾਂ ਪਾਉਂਦੇ ਹਨ। ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾਂ ਆਨੰਦ ਹੈ, ਭਾਵੇਂ ਉਹਨਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁਝਦੀ। ਧਿਆਨ ਦੇਣਾ ਜੀ, ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਨੁੱਖਾ ਜਨਮ ਦਾ ਪ੍ਰਯੋਜਨ ਕੀ ਹੈ, ਨਿਸ਼ਾਨਾ ਕੀ ਹੈ। ਜਿਨ੍ਹਾਂ ਨੂੰ ਨਿਸ਼ਾਨੇ ਦਾ ਨਹੀਂ ਪਤਾ ਉਹ ਦੁਨਿਆਵੀ ਅਨਰਸਾਂ ਵਿੱਚ ਫਸੇ ਰਹਿੰਦੇ ਹਨ, ਖਾਣਾ ਪੀਣਾ ਤਮਾਸ਼ੇ ਮੌਜ ਮਸਤੀਆਂ ਕਾਰਾਂ ਕੋਠੀਆਂ। ਸੋ ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾਂ ਆਨੰਦ ਹੈ, ਭਾਵੇਂ ਇਹਨਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁਝਦੀ। ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ, ਆਨ ਰਸਾ ਜੇ ਤੈ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਇਹੋ ਜੇ ਦੁਨਿਆਵੀ ਰਸਾਂ ਵਿੱਚ ਮਸਤ ਕੁਝ ਅਖੌਤੀ ਸਿਆਣੇ ਆਪਣੀ ਥੋਥੀ ਮਤ ਅਨੁਸਾਰ ਐਸੇ ਅਖਾਣ ਵੀ ਘੜ ਲੈਂਦੇ ਹਨ ਜਿਹਾ ਕਿ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨਿਸਤ। ਪਰ ਜੇ ਫਰੀਦ ਜੀ ਵਰਗਾ ਅਨੁਭਵੀ ਤੇ ਕਮਾਈ ਵਾਲਾ ਬਖਸ਼ਿਆ ਹੋਇਆ ਮਹਾਂਪੁਰਖ ਦੱਸੇ ਵੀ ਕਿ ਇਹਨਾਂ ਦੁਨਿਆਵੀ ਰਸਾਂ ਤੋਂ ਵੀ ਉੱਤੇ ਇੱਕ ਬਹੁਤ ਮਿੱਠੀ ਤੇ ਸਵਾਦਲੀ ਵਸਤੂ ਹੈ, ਉਹ ਹੈ ਰੱਬ ਦਾ ਨਾਮ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਤਦ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਜੇ ਮਹਾਂਪੁਰਖ ਕਹਿ ਦੇਣ ਕਿ ਸਭ ਤੋਂ ਅਮੋਲਕ ਤੇ ਸਵਾਦਲੀ ਵਸਤੂ ਰੱਬ ਦਾ ਨਾਮ ਹੈ। ਪਰ ਦੁਨਿਆਵੀ ਰਸਾਂ ਕਸਾਂ ਵਿੱਚ ਫਸੇ ਹੋਏ ਜੀਵ ਨੂੰ ਇਹਨਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਆਉਂਦਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਤਾਂ ਕਰਤੇ ਨੂੰ ਛੱਡ ਕੇ ਕਾਰਨ ਵਿੱਚ ਗਲਤਾਨ ਹੋਏ ਪਏ ਹਨ ਤੇ ਇਸੇ ਨੂੰ ਹੀ ਜੀਵਨ ਦਾ ਅਸਲੀ ਮਨੋਰਥ ਜਾਂ ਅੰਤਮ ਪ੍ਰਾਪਤੀ ਮੰਨੀ ਬੈਠੇ ਹਨ, ਜੋ ਕਿ ਗਲਤ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਛਾਈ, ਮੂਲ ਛੋੜ ਲਾਗੈ ਦੂਜੇ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤੈ ਪਰਮੇਸ਼ਰ ਜਾਨੋ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਦਰਅਸਲ ਅਸੀਂ ਆਪਣੇ ਆਤਮਕ ਕੇਂਦਰ ਧਰਮ ਤੁਜਾ ਅਕਾਲ ਪੁਰਖ ਨੂੰ ਭੁੱਲ ਕੇ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਫਸ ਕੇ ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹੋਮੇ ਦਾ ਛੋੜ ਚਾੜ ਦਿੰਦੇ ਹਾਂ। ਧਿਆਨ ਦੇਣਾ ਜੀ, ਅੰਤਰ ਰੱਬ ਹੋਵੇ ਤਾਂ ਫਿਰ ਜਿਹੜਾ ਧਰਮ ਦਾ ਆਦੇਸ਼ ਹੈ ਉਸਨੂੰ ਨਿਰਮਲਤਾ ਨਾਲ ਕਮਾਉਣਾ ਚਾਹੀਦਾ ਹੈ। ਪਰ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਭਾਵ ਹੇਠ ਅਸੀਂ ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹੋਮੇ ਦਾ ਛੋੜ ਚਾੜ ਦਿੰਦੇ ਹਾਂ। ਅਸੀਂ ਹੋਮੇ ਵੇੜੇ ਮਨ ਦੀ ਰੰਗਤ ਅਨੁਸਾਰ ਅਪਣਾਏ ਹੋਏ ਬਾਹਰਲੇ ਧਰਮ ਦੇ ਖਿਆਲਾਂ, ਗਿਆਨ ਤੇ ਨਿਸ਼ਚਿਆਂ ਨੂੰ ਵੀ ਆਪੋ ਆਪਣਾ ਰੰਗ ਚਾੜ ਦਿੰਦੇ ਹਾਂ। ਹਰ ਇੱਕ ਇਨਸਾਨ ਦੇ ਮਨ ਦੀ ਰੰਗਤ ਭਿੰਨ ਭਿੰਨ ਆਉਂਦੀ ਹੈ। ਇਸੇ ਕਾਰਨ ਹਰ ਕੋਈ ਆਪਣੀ ਸ਼੍ਰੇਣੀ ਦੇ ਬਾਹਰਲੇ ਧਰਮ ਨੂੰ ਅੱਡ ਅੱਡ ਦ੍ਰਿਸ਼ਟੀਕੋਣਾਂ ਨਾਲ, ਭਿੰਨ ਭਿੰਨ ਖਿਆਲਾਂ ਦੁਆਰਾ, ਵੱਖ ਵੱਖ ਨਿਸ਼ਚਿਆਂ ਰਾਹੀਂ, ਆਪੋ ਆਪਣੀ ਅਲਪ ਬੁੱਧੀ ਅਨੁਸਾਰ, ਅਲੱਗ ਅਲੱਗ ਮਨ ਦੀਆਂ ਤਰੰਗਾਂ ਨਾਲ, ਆਪੋ ਆਪਣੀ ਲੋੜ ਅਨੁਸਾਰ, ਆਪੋ ਆਪਣੇ ਵਾਤਾਵਰਣ ਅਨੁਸਾਰ, ਆਪੋ ਆਪਣੀਆਂ ਮਾਇਕੀ ਵਾਸ਼ਨਾਵਾਂ ਅਨੁਸਾਰ, ਆਪੋ ਆਪਣੀ ਨਿੱਜੀ ਰੰਗਤ ਚਾੜ ਕੇ ਆਪਣੀ ਹੀ ਸਹੂਲੀਅਤ ਤੇ ਸਵਾਰਥ ਦੀ ਪੂਰਤੀ ਲਈ ਤੋੜ ਮਰੋੜ ਕੇ ਬਦਲ ਕੇ ਆਪੋ ਆਪਣੇ ਅਰਥ ਤੇ ਭਾਵਨਾ ਕੱਢ ਲੈਂਦਾ ਹੈ। ਇਸ ਤਰ੍ਹਾਂ ਹਰ ਇੱਕ ਇਨਸਾਨ ਨੇ ਆਪੋ ਆਪਣਾ ਬਾਹਰਲਾ ਧਰਮ ਸਮਝਿਆ, ਬੁੱਝਿਆ, ਅਰਥਾਇਆ, ਘੜਿਆ ਤੇ ਅਪਣਾਇਆ ਹੋਇਆ ਹੈ। ਜਿਹੋ ਜਿਹੇ ਮਨ ਦੇ ਤਰੰਗ ਹਨ, ਜਿਹੋ ਜਿਹੀਆਂ ਆਦਤਾਂ ਹਨ, ਜਿਹੋ ਜਿਹੇ ਵਾਸ਼ਨਾਵਾਂ ਹਨ, ਉਹ ਜੇ ਬਾਰਮੁਖੀ ਧਰਮ ਦੇ ਅਰਥ ਘੜ ਕੇ ਉਸੇ ਤਰ੍ਹਾਂ ਅਪਣਾਇਆ ਹੋਇਆ ਹੈ। ਇਹੋ ਜਿਹੀ ਭਿੰਨਤਾ ਤੇ ਵਿਲੱਖਣਤਾ ਦੇ ਦਿਖਾਵੇ ਅਤੇ ਪ੍ਰਗਟਾਵੇ ਅੰਦਰ ਧਰਮੀ ਇਨਸਾਨਾਂ ਦੇ ਵਿਚਕਾਰ ਆਪੋ ਵਿੱਚ ਵਾਦ ਵਿਵਾਦ, ਈਰਖਾ ਦੁਐਤ, ਘਿਰਨਾ ਵੈਰ ਵਿਰੋਧ, ਤੁਅਸਬ ਜਾਂ ਟਾਕਰਾ ਹੋਣਾ ਲਾਜ਼ਮੀ ਹੈ। ਜੇ ਧਰਮ ਨੂੰ ਨਿਰਮਲਤਾ ਨਾਲ ਨਹੀਂ ਕਮਾਇਆ, ਆਪੋ ਆਪਣੀ ਰੰਗਤ ਚਾੜ ਦਿੱਤੀ ਤਾਂ ਵਿਲੱਖਣ ਤਾਂ ਹੋਣੀ ਹੋਈ ਤੇ ਫਿਰ ਵਿਤਕਰਾ ਵੈਰ ਵਿਰੋਧ ਵੀ ਪੈਦਾ ਹੋ ਜਾਂਦੇ ਹਨ। ਇਹੋ ਕਾਰਣ ਹੈ ਕਿ ਅਸੀਂ ਆਪ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਘਿਰਨਾ ਨਾਲ, ਨੀਵੀਂ ਨਿਗਾਹ ਨਾਲ, ਨਫ਼ਰਤ ਨਾਲ, ਸ਼ੱਕ ਨਾਲ ਦੇਖਦੇ ਹਾਂ ਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ। ਪਰ ਜਦ ਇਹ ਮਜ਼ਹਬੀ ਤਵਸਬ ਸੰਗਠਿਤ ਹੋ ਕੇ ਦੂਜਿਆਂ ਧਰਮਾਂ ਨਾਲ ਟੱਕਰ ਲੈਂਦਾ ਹੈ ਤਾਂ ਖਲਕਤ ਦਾ ਰੱਬ ਹੀ ਰਾਖਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਜ਼ਹਬੀ ਤਵਸਬ ਦੀ ਅੱਗ ਜਾਂ ਜ਼ਹਿਰ ਇਹ ਧਰਮ ਦੀ ਆੜ ਵਿੱਚ ਜਾਂ ਧਰਮ ਦੇ ਨਾਂ ਤੇ ਫੈਲਾਈ ਜਾਂਦੀ ਹੈ, ਜਿਸ ਦਾ ਭਿਆਨਕ ਨਤੀਜਾ ਦੋਹਾਂ ਅਖੌਤੀ ਧਾਰਮਿਕ ਸ਼੍ਰੇਣੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਹਾਸੋਹੀਣੇ ਧਾਰਮਿਕ ਅੰਧ ਵਿਸ਼ਵਾਸ ਦੇ ਜੋਸ਼ ਵਿੱਚ ਰੱਬ, ਰੱਬੀ ਹੁਕਮ, ਨਾਮ, ਦੈਵੀ ਅੰਤਰਮੁਖੀ ਧਰਮ, ਬਾਹਰਮੁਖੀ ਧਰਮ, ਗੁਰੂਆਂ ਤੇ ਮਹਾਂਪੁਰਸ਼ਾਂ ਦੇ ਉਪਦੇਸ਼ਾਂ, ਦੈਵੀ ਗੁਣਾਂ ਇਨਸਾਨੀਅਤ ਨੂੰ ਭੁਲਾ ਕੇ ਛਿੱਕੇ ਤੇ ਟੰਗ ਕੇ ਤਲਾਂਜਲੀ ਦੇ ਦਿੰਦੇ ਹਾਂ ਅਤੇ ਵਿਗੜ ਰੂਪ ਧਾਣਕ ਰੂਪ ਧਾਰ ਕੇ ਆਪਣੇ ਉੱਤੇ ਤੇ ਰੱਬੀ ਖਲਕਤ ਉੱਤੇ ਅਜਾਈ ਜ਼ੁਲਮ ਦਾ ਕਾਰਨ ਬਣਦੇ ਹਾਂ। ਇਸ ਤਰ੍ਹਾਂ ਇਹ ਮਜ਼ਹਬੀ ਤਵਸਬ ਵਾਲਿਆਂ ਅਖੌਤੀ ਧਰਮਾਂ ਨੂੰ ਕਿੱਥੇ ਢੋਈ ਨਹੀਂ ਮਿਲ ਸਕਦੀ। ਗੁਰੂਆਂ ਮਹਾਂਪੁਰਖਾਂ ਦੇ ਉਪਦੇਸ਼ਾਂ ਤੇ ਬਾਣੀਆਂ ਵਿੱਚ ਉਸ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਦੀ ਬਾਬਤ ਬੇਅੰਤ ਰੋਸ਼ਨੀ ਪਾਈ ਗਈ ਹੈ। ਪਰ ਇਨਸਾਨ ਇਹਨਾਂ ਡੂੰਘੀਆਂ ਦੈਵੀ ਭਾਵਨਾਵਾਂ ਤੋਂ ਆਪਣੀ ਅਗਿਆਨਤਾ ਕਾਰਨ ਅਣਜਾਣ ਹੈ। ਹਾਂਜੀ, ਜੇ ਗੁਰਬਾਣੀ ਨੂੰ ਗਹੁ ਨਾਲ ਪੜ੍ਹੀਏ ਤਕਰੀਬਨ ਹਰ ਸ਼ਬਦ ਵਿੱਚ ਉਸ ਅੰਤਰਮੁਖੀ ਗੈਬੀ ਧਰਮ ਦਾ ਜ਼ਿਕਰ ਹੈ। ਪਰ ਇਨਸਾਨ ਇਹਨਾਂ ਡੂੰਘੀਆਂ ਦੈਵੀ ਭਾਵਨਾਵਾਂ ਤੋਂ ਆਪਣੀ ਅਗਿਆਨਤਾ ਕਾਰਨ ਅਣਜਾਣ ਹੈ। ਇਨਸਾਨ ਨੂੰ ਗੁਰੂਆਂ ਤੇ ਭਗਤਾਂ ਨੇ ਬਾਹਰਲੇ ਧਰਮ ਇਸੇ ਕਰਕੇ ਬਖਸ਼ੇ ਸਨ ਤਾਂ ਕਿ ਉਹ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਬੁੱਝ ਕੇ ਆਪਣਾ ਜੀਵਨ ਪੰਨ ਮੁਕਾ ਸਕੇ। ਪਰ ਸਾਡੀ ਮਾਇਕੀ ਹੋਮੇ ਇਤਨੀ ਤੀਖਣ ਤੇ ਮਲੀਨ ਹੋ ਗਈ ਹੈ ਕਿ ਅਸੀਂ ਇਹਨਾਂ ਬਾਹਰਲੇ ਧਰਮਾਂ ਨੂੰ ਸਮਝਣ ਤੇ ਕਮਾਉਣ ਦੀ ਬਜਾਏ ਇਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਹੂਲੀਅਤ ਵਜੋਂ ਵਰਤਨ ਦਾ ਇੱਕ ਜ਼ਰੀਆ ਬਣਾ ਛੱਡਿਆ ਹੈ। ਗੁਰੂਆਂ, ਅਵਤਾਰਾਂ, ਭਗਤਾਂ ਨੇ ਤਾਂ ਸਾਨੂੰ ਆਪਣੇ ਉਪਦੇਸ਼ਾਂ ਤੇ ਬਾਣੀਆਂ ਰਾਹੀਂ ਸਹੀ ਆਤਮਕ ਜੀਵਨ ਸੇਧ ਦਿੱਤੀ ਹੈ, ਪਰ ਉਹਨਾਂ ਦੇ ਪੈਰੋਕਾਰਾਂ ਨੇ ਸਮਾਂ ਪਾ ਕੇ ਕਈ ਪੀੜ੍ਹੀਆਂ ਦੇ ਅਰਸੇ ਵਿੱਚ ਆਪੋ ਆਪਣੀ ਸ਼ਖਸੀ ਨਿਸ਼ਚਿਆਂ, ਨਿੱਜੀ ਤਜਰਬਿਆਂ ਤੇ ਮਜਬੂਰੀਆਂ ਕਾਰਨ ਇਹਨਾਂ ਉਪਦੇਸ਼ਾਂ ਉੱਤੇ ਆਪਣੀ ਮਾਨਸਿਕ ਸੂਖਮ ਰੰਗਤ ਦਾ ਠੱਪਾ ਲਾ ਦਿੱਤਾ ਹੈ। ਇਸ ਤਰ੍ਹਾਂ ਇੱਕ ਧਰਮ ਦੇ ਕਈ ਫਿਰਕੇ ਬਣਦੇ ਗਏ। ਜਦੋਂ ਵੀ ਕੋਈ ਵੀ ਪੈਰੋਕਾਰ, ਜਿਹੜੇ ਧਰਮ ਦਾ ਪੈਰੋਕਾਰ ਹੈ, ਉਸਦੇ ਉਪਦੇਸ਼ਾਂ ਉੱਤੇ ਆਪਣੀ ਮਾਨਸਿਕ ਰੰਗਤ ਦਾ ਠੱਪਾ ਲਾ ਦਿੰਦਾ ਹੈ, ਤਾਂ ਹੁੰਦਾ ਕੀ ਹੈ, ਸਮਾਂ ਪਾ ਕੇ ਇਹੋ ਜਿਹੇ ਧਰਮ ਦੇ ਫਿਰ ਕਈ ਫਿਰਕੇ ਬਣ ਜਾਂਦੇ ਹਨ। ਇਹਨਾਂ ਫਿਰਕਿਆਂ ਦੇ ਵਿਚਕਾਰ ਫਿਰ ਨਿੱਕੇ ਨਿੱਕੇ ਵਿਤਕਰੇ, ਵੱਖਰਾਪਨ, ਵਿਰੋਧਤਾ ਵੱਧਦੀ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਇਹਨਾਂ ਦਾ ਆਪਸ ਵਿੱਚ ਵੀ ਵਾਦ ਵਿਵਾਦ, ਵੈਰ ਵਿਰੋਧ, ਈਰਖਾ, ਦਵੈਤ, ਘਿਰਨਾ, ਤੁਅਸਬ, ਟਾਕਰਾ, ਝਗੜੇ, ਲੜਾਈਆਂ ਵੱਧਦੀਆਂ ਜਾਂਦੀਆਂ ਹਨ। ਜਦ ਸਾਡੇ ਇੱਕੇ ਧਰਮ ਦੇ ਫਿਰਕਿਆਂ ਵਿਚਕਾਰ ਇਹ ਹਾਸੋਹੀਣਾ ਤੇ ਅਫਸੋਸਨਾਕ ਤੁਅਸਬ ਦਾ ਵਤੀਰਾ ਹੈ, ਤਾਂ ਦੂਜੇ ਧਰਮਾਂ ਨਾਲ ਜੋ ਮਜ਼ਹਬੀ ਤੁਅਸਬ ਦਾ ਵਤੀਰਾ ਆਉਂਦਾ ਹੈ, ਉਹ ਪ੍ਰਤੱਖ ਰੂਪ ਵਿੱਚ ਜ਼ਾਹਰ ਹੋ ਰਿਹਾ ਹੈ। ਇਸ ਤਰ੍ਹਾਂ ਆਤਮਕ ਧਰਮ ਦਾ ਤੁਰਾ ਮੂਲ ਜਾਂ ਤੱਤ ਸਾਡੇ ਖਿਆਲਾਂ ਨਿਸ਼ਚਿਆਂ ਵਿੱਚੋਂ ਓਹਲੇ ਆਉਂਦਾ ਗਿਆ ਅਤੇ ਟਾਹਣੀਆਂ ਪੱਤਿਆਂ ਨੂੰ ਜਫਾ ਮਾਰ ਕੇ ਅਸੀਂ ਆਪਸ ਵਿੱਚ ਅਜਾਈ ਖੈਂਦੇ ਰਹਿੰਦੇ ਹਾਂ। ਫਿਰ ਦੁਹਰਾ ਦੇਈਏ, ਇਸ ਤਰ੍ਹਾਂ ਆਤਮਕ ਧਰਮ ਦਾ ਤੁਰਾ ਮੂਲ ਜਾਂ ਤੱਤ ਸਾਡੇ ਖਿਆਲਾਂ ਨਿਸ਼ਚਿਆਂ ਵਿੱਚੋਂ ਓਹਲੇ ਆਉਂਦਾ ਗਿਆ ਅਤੇ ਟਾਹਣੀਆਂ ਪੱਤਿਆਂ ਨੂੰ ਜਫਾ ਮਾਰ ਕੇ ਅਸੀਂ ਆਪਸ ਵਿੱਚ ਹੀ ਅਜਾਈ ਖੈਂਦੇ ਰਹਿੰਦੇ ਹਾਂ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਣ ਮੋਲਾਣੇ। ਸੋ ਧਰਮ ਜਾਂ ਮਜ਼ਹਬ ਇਨਸਾਨ ਨੂੰ ਨੀਵੀਆਂ ਮਾਇਕੀ ਰੁਚੀਆਂ, ਪਸ਼ੂ ਬਿਰਤੀਆਂ, ਈਰਖਾ ਦਵੈਤ, ਵੈਰ ਵਿਰੋਧ, ਸ਼ੱਕ, ਸਾੜੇ, ਵਿਕਾਰਾਂ, ਪਾਪਾਂ, ਮਾਇਕੀ ਭਰਮ ਦੇ ਹਨੇਰੇ, ਵਹਿਮਾਂ ਭਰਮ ਭੁਲੇਖਿਆਂ, ਮੈਂ ਮੇਰੀ ਦੀ ਲਾਲਸਾ, ਮੋਹ ਦੀ ਦਲਦਲ, ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੇ ਭਾਂਬੜਾਂ, ਹੋਮੇ ਦੇ ਕੰਡਿਆਂ, ਚਿੰਤਾ ਚਿਖਾ, ਦੁੱਖ ਕਲੇਸ਼ਾਂ ਦੀ ਬਾਬਤ ਤਾੜਨਾ ਕਰਨ ਤੇ ਹੋੜਨ ਲਈ ਰਚੇ ਗਏ ਸਨ। ਜੇਕਰ ਸਾਡੇ ਹਿਰਦੇ ਦੇ ਅੰਦਰ ਉੱਪਰ ਦੱਸੇ ਮਾਇਕੀ ਔਗਣ ਪ੍ਰਵੇਸ਼ ਤੇ ਪ੍ਰਵਿਰਤ ਹੋ ਰਹੇ ਹਨ, ਤਾਂ ਇਹ ਪੱਕਾ ਸਬੂਤ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਧਰਮ ਨਹੀਂ ਤਾਰੇ। ਧਿਆਨ ਦੇਣਾ ਜੀ, ਧਰਮ ਵਿੱਚ ਤਾਂ ਦੈਵੀ ਗੁਣਾਂ ਦਾ ਵਰਤ ਵਰਤਾਰਾ ਆਉਂਦਾ ਹੈ, ਔਗੁਣ ਨਿਕਲ ਜਾਂਦੇ ਹਨ ਜੇ ਸਹੀ ਅਰਥਾਂ ਵਿੱਚ ਧਰਮ ਕਮਾਓ। ਜੇ ਸਾਡੇ ਅੰਦਰ ਕਿਸੇ ਦੇ ਪ੍ਰਤੀ ਈਰਖਾ, ਦਵੈਤ, ਵੈਰ ਵਿਰੋਧ, ਮੋਹ, ਤ੍ਰਿਸ਼ਨਾ, ਕਾਮ ਕ੍ਰੋਧ ਇਤਿਆਦਕ ਔਕੜਾਂ ਦੀ ਅੰਸ਼ ਹੈ, ਤਾਂ ਇਹ ਪੱਕਾ ਸਬੂਤ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਧਰਮ ਨਹੀਂ ਤਾਰੇ। ਤੇ ਜੇ ਇਸ ਹਾਲਤ ਵਿੱਚ ਅੰਦਰ ਔਗੁਣ ਹੋਣ, ਭਰੇ ਹੋਣ ਤੇ ਬਾਹਰੋਂ ਧਰਮ ਤਾਰਿਆ ਜਾਂਦਾ ਹੈ, ਇਹ ਅਖੌਤੀ ਧਰਮ ਓਪਰਾ ਜਿਹਾ ਰੀਸੋ ਰੀਸੀ ਦਿਖਾਵੇ ਮਾਤਰ, ਜਾਂ ਆਪਣੀ ਵਡਿਆਈ ਲਈ, ਜਾਂ ਭਲੇ ਭਲੇਰੇ ਬਣਨ ਲਈ, ਜਾਂ ਆਪਣੀ ਮਾਨਸਿਕ ਤਸੱਲੀ ਲਈ, ਜਾਂ ਆਪਣੀ ਸਵਾਰਥ ਦੀ ਪੂਰਤੀ ਲਈ, ਜਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਜਾਂ ਪਾਪਾਂ ਨੂੰ ਢੱਕਣ ਲਈ, ਜਾਂ ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ, ਜਾਂ ਨਰਕ ਤੋਂ ਬਚਣ ਲਈ, ਜਾਂ ਸਵਰਗ ਵਿੱਚ ਪਹੁੰਚਣ ਲਈ ਦਿਮਾਗੀ ਤੌਰ 'ਤੇ ਅਪਣਾਇਆ ਜਾਂਦਾ ਹੈ, ਜਿਸ ਵਿੱਚ ਆਤਮਕ ਸ਼ਰਧਾ ਭਾਵਨੀ ਦੀ ਲੇਸ ਵੀ ਨਹੀਂ ਆਉਂਦੀ। ਧਿਆਨ ਦੇਣਾ ਜੀ, ਸਹੀ ਅਰਥਾਂ ਵਿੱਚ ਧਰਮ ਜਿਹੜਾ ਧਾਰਦਾ ਹੈ, ਉਸ ਦੇ ਅੰਦਰ ਈਰਖਾ, ਦਵੈਤ, ਸਾੜਾ ਇਤਿਆਦਕ ਔਗੁਣ ਹੁੰਦੇ ਹੀ ਨਹੀਂ, ਸਭ ਨਾਲ ਪ੍ਰੇਮ ਕਰਦਾ ਹੈ। ਅਤੇ ਜੇ ਅੰਦਰ ਔਗੁਣ ਹੋਣ 'ਤੇ ਫਿਰ ਵੀ ਧਰਮ ਧਾਰਿਆ ਹੋਵੇ, ਉਹ ਜਿਹਾ ਧਰਮ ਸਵਾਰਥ ਲਈ ਆਉਂਦਾ ਹੈ, ਆਪਣੀ ਵਡਿਆਈ ਲਈ, ਭਲੇ ਭਲੇਰੇ ਬਣਨ ਲਈ। ਇਹੋ ਜੇ ਅਪਣਾਏ ਹੋਏ ਧਰਮ ਵਿੱਚ ਸ਼ਰਧਾ ਭਾਵਨੀ ਦੀ ਲੇਸ ਵੀ ਨਹੀਂ ਆਉਂਦੀ। ਪਰ ਧਰਮ ਲਈ ਤਾਂ ਸ਼ਰਧਾ ਭਾਵਨੀ ਬਹੁਤ ਜ਼ਰੂਰੀ ਹੈ। ਇਸ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ ਹੇਠ ਲਿਖੀ ਮਿਸਾਲ ਹੋਰ ਵੀ ਸਪੱਸ਼ਟ ਕਰ ਦਿੰਦੀ ਹੈ। ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤੀ ਜਾਵੇ, ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਅਤੇ ਆਖਿਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਦੂਸਰੇ ਲਫ਼ਜ਼ਾਂ ਵਿੱਚ, ਤੇਲ ਜਾਂ ਗਰੀਸ ਹੀ ਇੰਜਨ ਨੂੰ ਗਰਮ ਹੋਣ ਅਤੇ ਸੜਨ ਤੋਂ ਬਚਾਉਂਦੀ ਹੈ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਲਈ ਵੀ ਆਤਮਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਇਹ ਅਤ ਜ਼ਰੂਰੀ ਹੈ। ਇਸ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਹਿ ਤੇ ਹੋਮੇ ਵਿੱਚ ਕੀਤੇ ਗਏ ਸਾਡੇ ਧਾਰਮਿਕ ਕਰਮ, ਧਰਮ, ਉਪਾਸ਼ਨਾ, ਪਾਠ, ਪੂਜਾ, ਭਗਤੀ, ਹੱਠ, ਜਪ, ਤਪ, ਸੇਵਾ, ਸਾਡੀਆਂ ਨੇਕੀਆਂ, ਪਰਉਪਕਾਰ, ਪੁੰਨ, ਦਾਨ ਆਦਿ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ, ਰੀਸੋ ਰੀਸੀ, ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਧਿਆਨ ਦੇਣਾ ਜੀ, ਜਿਵੇਂ ਮਸ਼ੀਨ ਨੂੰ ਚਲਾਉਣ ਲਈ ਗਰੀਸ ਜਾਂ ਤੇਲ ਦੀ ਜ਼ਰੂਰਤ ਹੈ, ਨਹੀਂ ਤਾਂ ਇੰਜਨ ਗਰਮ ਹੋ ਕੇ ਨਿਕੰਮਾ ਹੋ ਜਾਂਦਾ, ਸੜ ਜਾਂਦਾ, ਕੰਮ ਨਹੀਂ ਕਰਦਾ। ਫਿਰ ਇਸੇ ਤਰ੍ਹਾਂ ਜਿਹੜੇ ਅਸੀਂ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਉਸਦੇ ਪਿੱਛੇ ਵੀ ਆਤਮਿਕ ਪ੍ਰੇਮ ਸਵੈਪਨਾ ਹੋਣੀ ਚਾਹੀਦੀ ਹੈ। ਅਤੇ ਬਿਨਾਂ ਆਤਮਿਕ ਪ੍ਰੇਮ ਸਵੈਪਨਾਵਾਂ ਤੋਂ ਬਗੈਰ ਜੋ ਵੀ ਧਾਰਮਿਕ ਕਰਮ ਕਿਰਿਆ ਕੀਤੇ ਜਾਂਦੇ ਹਨ, ਭਾਵੇਂ ਉਪਾਸ਼ਨਾ ਹੈ, ਪਾਠ ਪੂਜਾ, ਭਾਵੇਂ ਭਗਤੀ ਹੈ, ਭਾਵੇਂ ਸਾਡੀਆਂ ਸੇਵਾਵਾਂ ਹਨ, ਨੇਕੀਆਂ, ਪਰਉਪਕਾਰ, ਪੁੰਨ ਦਾਨ ਆਦਿ, ਇਹ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਸੌਦਾਬਾਜ਼ੀ, ਦਿਮਾਗ ਦਿਖਾਵੇ ਲਈ, ਰੀਸੋ ਰੀਸੀ, ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉਂ, ਗੁਰਸ਼ਬਦ ਮਹਾਰਸ ਪਾਇਆ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਕੋਟ ਕਰਮ ਕਰੇ ਹਉ ਤਾਰੇ, ਹਾਂਜੀ ਇੱਕ ਨਹੀਂ, ਦੋ ਨਹੀਂ, ਕਰੋੜਾਂ ਕਰਮ, ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨੀ ਦਰਵੈ, ਹਰ ਦਰਗੇ ਕੋ ਕੈਸੇ ਗਵੈ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਹਉ ਹਉ ਕਰਤੇ ਕਰਮ ਰਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤਉ ਏਉ ਕਰਮ ਬੇਕਾਰ। ਇਸੇ ਕਾਰਨ ਧਾਰਮਿਕ ਅਸਥਾਨਾਂ ਤੇ ਸੰਸਥਾਵਾਂ ਵਿੱਚ ਵੀ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਤੋਂ ਬਗੈਰ ਛੇਤੀ ਮੈਂ ਮੇਰੀ ਖੁਦਗਰਜ਼ੀ, ਖਿੱਚੋ ਤਾਣ, ਪਾਰਟੀਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਲੋਭ, ਕ੍ਰੋਧ, ਭ੍ਰਿਸ਼ਟਾਚਾਰ, ਝਗੜੇ, ਲੜਾਈਆਂ, ਖੂਨ ਖਰਾਬੇ, ਹਉਮੇ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੋ ਜਾਂਦਾ ਹੈ। ਇਹ ਬਹੁਤ ਜ਼ਰੂਰੀ ਨੁਕਤਾ ਹੈ। ਜਿਸ ਧਰਮ ਵਿੱਚ ਜਾਂ ਜਿਸ ਧਾਰਮਿਕ ਸੰਸਥਾ ਵਿੱਚ ਪ੍ਰੇਮ ਸਵੈਪਨਾ ਦੀ ਚਿਕਨਾਹਟ ਨਹੀਂ ਰਹਿੰਦੀ, ਉੱਥੇ ਛੇਤੀ ਪਾਰਟੀਬਾਜ਼ੀ ਆ ਜਾਂਦੀ, ਈਰਖਾ, ਦਵੈਤ, ਲੜਾਈਆਂ, ਝਗੜੇ, ਖੂਨ ਖਰਾਬੇ ਦਾ ਬੋਲਬਾਲਾ ਹੋ ਜਾਂਦਾ ਹੈ। ਸੋ ਦੈਵੀ ਧਰਮ ਤਾਂ ਇਨਸਾਨ ਨੂੰ ਸਦਾਚਾਰ ਸਿਖਾਵਣ, ਮੈਤਰੀ ਭਾਵ ਵਧਾਵਣ, ਇੱਕ ਦੂਜੇ ਦਾ ਸਹਾਇਕ ਬਣਨ, ਇੱਕ ਦੂਜੇ ਨਾਲ ਪਿਆਰ ਕਰਨ, ਮਿਲਵਰਤਣ ਦੀ ਜਾਚ ਦੱਸਣ, ਸੇਵਾ ਕੁਰਬਾਨੀ ਦੀ ਸਿੱਖਿਆ ਦੇਣ, ਸੁੱਖ ਸ਼ਾਂਤੀ ਵਰਤਾਵਣ, ਸਹੀ ਮਾਨਸਿਕ ਜੀਵਨ ਸੇਧ ਦੇਣ, ਸਹੀ ਆਤਮਕ ਜੀਵਨ ਸੇਧ ਦੇਣ, ਆਤਮਕ ਗਿਆਨ ਦੀ ਸੋਝੀ ਦੇਣ, ਸਾਧ ਸੰਗਤ ਤੋਂ ਲਾਹਾ ਲੈਣ, ਸਿਮਰਨ ਦੀ ਜੁਗਤੀ ਦੱਸਣ, ਭਗਤੀ ਕਮਾਵਣ, ਆਪਣਾ ਜੀਵਨ ਸਫਲਾ ਕਰਨ, ਆਤਮ ਪ੍ਰਕਾਸ਼, ਆਤਮ ਕਲਿਆਣ ਤੇ ਮੁਕਤੀ ਪਾਵਣ ਲਈ ਸਾਜੇ ਅਤੇ ਬਖਸ਼ੇ ਗਏ ਸਨ। ਜੇਕਰ ਸਾਡੇ ਵਿੱਚ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਤੇ ਪ੍ਰਗਟਾਵਾ ਨਹੀਂ ਦਿਸਦਾ, ਤਾਂ ਸਮਝ ਲਓ ਕਿ ਅਸੀਂ ਆਪਣੇ ਹਿਰਦੇ ਵਿੱਚ ਕੋਈ ਧਰਮ ਹੀ ਨਹੀਂ ਤਾਰਿਆ। ਜੇ ਸਿਮਰਨ ਨਹੀਂ ਸ਼ੁਰੂ ਹੋਇਆ, ਸੰਗਤ ਤੋਂ ਲਾਹਾ ਲੈਣ ਦੀ ਜਾਚ ਨਹੀਂ ਆਈ, ਆਤਮ ਪ੍ਰਕਾਸ਼ ਨਹੀਂ ਹੋਇਆ, ਤਾਂ ਸਮਝ ਲਓ ਕਿ ਆਪਣੇ ਹਿਰਦੇ ਵਿੱਚ ਅਸੀਂ ਕੋਈ ਵੀ ਸਹੀ ਧਰਮ ਨਹੀਂ ਤਾਰਿਆ। ਅਜੇ ਤਾਂ ਅਸੀਂ ਇਨਸਾਨੀਅਤ ਤੋਂ ਵੀ ਹੇਠਾਂ ਹਾਂ। ਦੂਜੇ ਲਫ਼ਜ਼ਾਂ ਵਿੱਚ ਮਨ ਦੀ ਰੰਗਤ, ਖਿਆਲਾਂ ਦਾ ਝੁਕਾਓ, ਵਲਵਲਿਆਂ ਦੀ ਭਾਵਨਾ, ਬੋਲੀ ਦੀ ਆਵਾਜ਼, ਆਵਾਜ਼ ਦੀਆਂ ਲਹਿਰਾਂ, ਲਹਿਰਾਂ ਦੇ ਜੋਸ਼, ਚਿਹਰੇ ਦੀ ਤਿਉੜੀ, ਅੱਖਾਂ ਦੀ ਚਮਕ, ਸਰੀਰ ਦੀ ਅਦਾ, ਵਰਤ ਵਰਤਾਰਾ, ਲੇਵਾ ਦੇਵੀ, ਕਰਮਾਂ ਦੀ ਰੰਗਤ, ਨਿਸ਼ਚਾ, ਸਵਾਰਥ ਦੀ ਰੰਗਤ, ਕਾਮ ਕ੍ਰੋਧ ਦੀਆਂ ਲਹਿਰਾਂ, ਲੋਭ ਮੋਹ ਦੀ ਭਾਵਨਾ, ਨਿਮਰਤਾ ਜਾਂ ਹੰਕਤਾ ਰਾਹੀਂ ਜੀਵਨ ਦੇ ਹਰ ਪੱਖ ਵਿੱਚ ਖਿੰਨ ਖਿੰਨ ਸਹਿਜ ਸੁਭਾਏ, ਅਣਜਾਣੇ ਹੀ ਸਾਡੇ ਅਮਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਉੱਪਰੋਂ ਭਾਵੇਂ ਅਸੀਂ ਕਿਤਨੇ ਵੀ ਭਲੇ ਭਲੇਰੇ, ਪਰਉਪਕਾਰੀ, ਬੁੱਧੀਵਾਨ, ਨੇਕ, ਗਿਆਨੀ, ਪੰਡਿਤ, ਆਚਾਰੀਆ, ਮਹਾਂਪੁਰਖ ਬਣੇ ਫਿਰੀਏ ਅਤੇ ਆਪਣੀ ਅੰਦਰਲੀ ਨਿੱਜੀ ਧਾਰਮਿਕ ਅਵਸਥਾ ਨੂੰ ਢੱਕਣ ਅਤੇ ਛੁਪਾਉਣ ਦੀ ਕੋਸ਼ਿਸ਼ ਕਰੀਏ। ਲੋਕਾਂ ਨੂੰ ਧੋਖਾ ਦੇਣ ਲਈ ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਲਈ ਲੱਖ ਯਤਨ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ। ਉਸ ਨੂੰ ਨਿਰਮਲਤਾ ਦਾ ਦਰਜਾ ਤਾਂ ਨਹੀਂ ਦਿੱਤਾ ਜਾ ਸਕਦਾ। ਕੋਈ ਗੁਨਹਿਗਾਰ ਦਰਵੇਸ਼ਾਂ ਦੇ ਕੱਪੜੇ ਪਾ ਕੇ ਭੇਖ ਧਾਰ ਕੇ ਦਰਵੇਸ਼ ਨਹੀਂ ਬਣ ਸਕਦਾ। ਇਸ ਨੁਕਸ ਬਾਰੇ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈਆਂ, ਗਲੀ ਜਨਾ ਜਪਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪੜਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀਏ। ਇਸ ਤੋਂ ਇਲਾਵਾ ਕਈ ਭਲੇ ਭਲੇਰਿਆਂ ਨੇ ਤਾਂ ਧਰਮ ਨੂੰ ਗਿਆਨ ਪੜ੍ਹਨ, ਗਿਆਨ ਖੋਜਣ, ਆਪਣੀ ਵਾਕਫੀਅਤ ਵਧਾਵਣ, ਗਿਆਨ ਘੋਟਣ, ਦਿਮਾਗੀ ਸਿੰਘ ਅੜਾਵਣ ਅਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਵਣ ਦਾ ਵਿਸ਼ਾ ਹੀ ਸਮਝਿਆ ਹੋਇਆ ਹੈ। ਉਹ ਧਰਮ ਨੂੰ ਇਸ ਲਈ ਨਹੀਂ ਸਮਝਦੇ ਕਿ ਕੋਈ ਕਮਾਈ ਕੀਤੀ ਜਾਵੇ, ਉਹ ਆਪਣੀ ਵਾਕਫੀਅਤ ਵਧਾ ਕੇ ਦੂਜਿਆਂ ਨਾਲ ਬਹਿਸ ਮੁਬਾਸੇ ਕਰਦੇ ਹਨ। ਇਸ ਤਰ੍ਹਾਂ ਧਾਰਮਿਕ ਅਗਿਆਨਤਾ ਦੀ ਵਜ੍ਹਾ ਨਾਲ ਹਉਮੈ ਨੂੰ ਘਟਾਉਣ ਦੀ ਬਜਾਏ ਆਪਣੀ ਹਉਮੈ ਨੂੰ ਹੋਰ ਪੱਠੇ ਪਾਈ ਜਾਂਦੇ ਹਨ ਅਤੇ ਇਲਾਹੀ ਧਰਮ ਦੇ ਉਦੇਸ਼ ਤੋਂ ਦੁਰੇੜੇ ਜਾ ਰਹੇ ਹਨ। ਇਹ ਤਾਂ ਉਹ ਸੀ ਜਿਨ੍ਹਾਂ ਨੇ ਧਰਮ ਉੱਤੇ ਆਪਣੀ ਹਉਂ ਤਾਰੀ ਰੰਗਤ ਚਾੜ ਕੇ ਧਰਮ ਨੂੰ ਕਮਾਇਆ। ਹੁਣ ਦੂਜੇ ਪਾਸੇ ਦੇਖੀਏ, ਦੂਜੇ ਪਾਸੇ ਰੱਬ ਦਾ ਪਿਆਰਾ ਜਗਿਆਸੂ ਆਪਣੇ ਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਬੇਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਵਾਲੇ ਉਪਦੇਸ਼ ਨੂੰ ਕਮਾਉਂਦਾ ਹੈ ਅਤੇ ਉਹ ਜੋ ਵੀ ਕਰਮ ਧਰਮ ਕਰਦਾ ਹੈ ਸਾਰੇ ਪਿਆਰ ਭਾਵਨਾ, ਪ੍ਰੇਮ ਸਵੈਪਨਾ, ਸੇਵਾ ਭਾਵਨੀ, ਦੈਵੀ ਵਲਵਲਿਆਂ, ਪ੍ਰੀਤ ਚਾਓ, ਇਲਾਹੀ ਰਸ, ਆਤਮਕ ਰਸ, ਨਾਮ ਰੰਗ ਵਿੱਚ ਰੰਗੀਜ ਕੇ ਆਤਮਕ ਪਿਰਮ ਖੇਲ ਖੇਲਦਾ ਹੈ। ਇਸ ਤਰ੍ਹਾਂ ਉਹ ਆਪਣਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਕਮਾਉਂਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾਵਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰੌਂ ਵਿੱਚ, ਹੁਕਮ ਤੇ ਭਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਿਰਿਆ ਕਰਦਾ ਹੈ ਉਹ ਸਭ ਕੁਝ ਗੁਰੂ ਪ੍ਰਮਾਣਿਤ ਕਬੂਲ ਜਾਂ ਥਾਂ ਪੈਂਦਾ ਹੈ। ਧਿਆਨ ਦੇਣਾ ਜੀ, ਅਸੀਂ ਤਾਂ ਆਪ ਗਵਾਏ ਨੂੰ ਇਹ ਸਮਝਦੇ ਹਾਂ ਕਿ ਸਰੀਰ ਠੱਗ ਟੁੱਟ ਜਾਏ ਅਤੇ ਅਸੀਂ ਸਮਝਦੇ ਹਾਂ ਅਸੀਂ ਆਪਣਾ ਆਪਾ ਵਾਰ ਦਿੱਤਾ। ਆਪਾ ਤਾਂ ਆਪਣੀ ਮਰਜ਼ੀ ਨੂੰ ਤਿਆਗ ਕੇ ਆਪਣੇ ਅੰਤਰ ਆਤਮੇ ਜਿਹੜਾ ਹੁਕਮ ਹੈ ਸਿਮਰਨ ਕਰਦਿਆਂ ਪਹਿਲੇ ਉਸ ਨੂੰ ਬੁੱਝਣਾ ਹੈ, ਉਸ ਹੁਕਮ ਦੇ ਭਾਣੇ ਵਿੱਚ ਆ ਕੇ ਫਿਰ ਜਗਿਆਸੂ ਜੋ ਵੀ ਕਰਮ ਕਰਦਾ ਹੈ ਭਾਵੇਂ ਮਾੜਾ ਜਿਹਾ ਵੀ ਕੰਮ ਕਰਦਾ ਹੈ ਉਹ ਸਭ ਕੁਝ ਗੁਰੂ ਪ੍ਰਮਾਣਿਤ ਤੇ ਕਬੂਲ ਤੇ ਥਾਂ ਪੈਂਦਾ ਹੈ। ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਫਿਰ ਦੁਹਰਾ ਦਈਏ, ਇਸ ਤਰ੍ਹਾਂ ਜਗਿਆਸੂ ਆਤਮਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾਵਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰੌਂ ਵਿੱਚ, ਹੁਕਮ ਅਤੇ ਭਾਣੇ ਵਿੱਚ ਜੋ ਵੀ ਸੋਚਦਾ, ਕਰਨਾ ਤਾਂ ਇੱਕ ਪਾਸੇ ਜੋ ਕੁਝ ਉਹ ਸੋਚਦਾ ਵੀ ਹੈ ਜਾਂ ਫਿਰ ਕਰਮ ਕਿਰਿਆ ਕਰਦਾ ਹੈ ਉਹ ਸਭ ਕੁਝ ਗੁਰੂ ਪ੍ਰਮਾਣਿਤ ਕਬੂਲ ਜਾਂ ਥਾਂ ਪੈਂਦਾ ਹੈ ਅਤੇ ਉਹੀ ਉਸਦੀ ਨੇਕੀ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਭਗਤੀ ਹੈ, ਘਾਲਣਾ ਹੈ, ਮੁਕਤੀ ਹੈ, ਜੁਗਤੀ ਹੈ, ਕਲਿਆਣ ਹੈ, ਜੀਵਨ ਹੈ, ਧਰਮ। ਹਾਂਜੀ, ਸ਼ਬਦ ਦੀ ਜੀਵਨ ਰੋਂ ਵਿੱਚ ਜਗਿਆਸੂ ਦਾ ਸੋਚਣਾ ਵੀ ਥਾਂ ਪੈਂਦਾ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾਏ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ, ਜਿਨ ਅੰਤਰ ਹਰ ਹਰ ਪੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ। ਸੋ ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਭਰਪੂਰ ਹਨ, ਜਿਹਾ ਕਿ ਪ੍ਰਕਾਸ਼, ਗਰਮੀ, ਸ਼ਕਤੀ, ਜੀਵਨ ਰੋਂ ਆਦਿ। ਸੂਰਜ ਇਲਾਹੀ ਹੁਕਮ ਵਿੱਚ ਇਹਨਾਂ ਕਿਰਨਾਂ ਦੇ ਜ਼ਰੀਏ ਆਪਣੇ ਗੁਣਾਂ ਨੂੰ ਪ੍ਰਕਾਸ਼ਿਤ ਤੇ ਪ੍ਰਵਿਰਤ ਕਰਦਾ ਹੈ। ਇਸੇ ਤਰ੍ਹਾਂ ਕਿਰਨਾਂ ਵੀ ਆਪਣੇ ਸੋਹਵੇਂ ਸੂਰਜ ਦੇ ਸਾਰੇ ਗੁਣਾਂ ਨੂੰ ਇਲਾਹੀ ਹੁਕਮ ਵਿੱਚ ਸੈਰ ਸੁਭਾਏ ਸੁੱਤੇ ਸਿੱਧ ਸਾਰੇ ਵਣਦੀਆਂ ਹਨ। ਸੂਰਜ ਵੀ ਆਪਣੇ ਗੁਣਾਂ ਨੂੰ ਇਲਾਹੀ ਹੁਕਮ ਵਿੱਚ ਵਣਦਾ ਹੈ ਕਿਰਨਾਂ ਦੇ ਜ਼ਰੀਏ, ਅਤੇ ਕਿਰਨਾਂ ਵੀ ਇਲਾਹੀ ਹੁਕਮ ਵਿੱਚ ਸੂਰਜ ਦੇ ਗੁਣਾਂ ਨੂੰ ਸਾਰੇ ਸੰਸਾਰ ਤੱਕ ਪਹੁੰਚਾਉਂਦੀਆਂ ਹਨ। ਇਸ ਇਲਾਹੀ ਹੁਕਮ ਦੀ ਕਾਰ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ ਹੈ, ਇਹਨਾਂ ਦੀ ਇਹ ਹੁਕਮੀ ਕਾਰ ਹੀ ਇਹਨਾਂ ਕਿਰਨਾਂ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਕਿਰਨਾਂ ਨੇ ਆਪਣਾ ਆਤਮਕ ਧਰਮ ਕਿਤੋਂ ਬਾਹਰੋਂ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਜਾਣਿਆ, ਨਕਲ ਕੀਤਾ, ਘੜਿਆ, ਵਿਉਂਤਿਆ ਨਹੀਂ ਹੈ, ਬਲਕਿ ਇਹ ਤਾਂ ਕਿਰਨਾਂ ਦੀ ਹੋਣ ਦੇ ਨਾਲ ਹੀ ਗੁਪਤੀ ਤੌਰ 'ਤੇ ਪ੍ਰਵੇਸ਼ ਹੈ, ਛੁਪਿਆ ਹੋਇਆ ਹੈ, ਨਾਲ ਲਿਖਿਆ ਹੋਇਆ ਹੈ, ਹੁਕਮੀ ਹੁਕਮ ਰਜਾਈ ਚੱਲਣਾ ਹੈ, ਹੁਕਮ ਦੀ ਕਾਰ ਹੈ, ਜੋ ਅਣਜਾਣੇ ਸੁੱਤੇ ਸਿੱਧ ਆਪ ਮੁਹਾਰੇ ਹੋ ਰਹੀ ਹੈ। ਐਨ ਇਸੇ ਤਰ੍ਹਾਂ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਕ ਧਰਮ ਵੀ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਤੇ ਵਿਸ਼ਵ ਆਤਮਕ ਧਰਮ ਹੈ। ਬਹੁਤ ਗਹਿਰੀ ਗੱਲ ਹੈ ਕਿ ਜੋ ਅੰਤਰ ਆਤਮੇ ਹੁਕਮ ਲਿਖਿਆ ਹੋਇਆ ਹੈ, ਜਿਹੜਾ ਅਸਥੂਲ ਕੰਨਾਂ ਨਾਲ ਸੁਣਾਈ ਨਹੀਂ ਦਿੰਦਾ, ਸਿਰਫ ਸੁਰਤੀਆਂ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਸੁਰਤ ਦੁਆਰਾ ਹੀ ਉਹ ਹੁਕਮ ਸੁਣਾਈ ਦਿੰਦਾ ਹੈ, ਉਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਬੇਖਰੀਦ ਹੁਕਮੀ ਬੰਦੇ ਬਣ ਕੇ ਉਸ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਤੇ ਵਿਸ਼ਵਾਤਮਕ ਧਰਮ ਹੈ। ਜੀਵ ਦਾ ਇਹ ਆਤਮਕ ਧਰਮ ਬਾਹਰੋਂ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਵਿਉਂਤਿਆ, ਘੜਿਆ, ਠੋਸਿਆ ਜਾਂ ਬਦਲਿਆ ਨਹੀਂ ਜਾ ਸਕਦਾ, ਬਲਕਿ ਅਣਜਾਣੇ ਸਹਿ ਸੁਭਾਏ ਸੁੱਤੇ ਸਿੱਧ ਆਪ ਮੁਹਾਰਿਆ, ਮੰਨਿਆ ਤੇ ਕਮਾਇਆ ਜਾ ਸਕਦਾ ਹੈ। ਕਿਵੇਂ ਕਮਾਉਣਾ ਹੈ ਹੁਕਮ ਨੂੰ, ਇਹ ਇੱਕ ਅਲੱਗ ਵਿਸ਼ਾ ਹੈ ਜਿਸ 'ਤੇ ਗੁਰਮੁਖ ਪਿਆਰਿਆਂ ਨੇ 9 ਲੇਖ ਲਿਖੇ ਹਨ। ਪਰ ਮਨੁੱਖ ਆਪਣੇ ਕਰਮਾਂ ਕਰਕੇ, ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਆਪਣੇ ਉਸ ਨਾਲ ਲਿਖੇ ਇਲਾਹੀ ਧਰਮ ਨੂੰ ਭੁੱਲ ਕੇ ਬੇਮੁੱਖ ਹੋ ਗਿਆ ਹੈ, ਅਤੇ ਆਪਣੀ ਸਿਆਣਪ ਨਾਲ ਆਪ ਹੁਦਰਾ ਹੋ ਕੇ ਆਪਣੇ ਹੀ ਭਾਣੇ ਵਿੱਚ ਚੱਲਦਾ ਅਤੇ ਦੁਖੀ ਹੋ ਰਿਹਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ, ਹੁਕਮ ਨਾ ਜਾਣੇ ਬਪੜੇ ਪੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ, ਹੁਕਮ ਨਾ ਜਾਣੇ ਬਪੜੇ ਪੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਗੁਰਬਾਣੀ ਵਿਚਾਰ ਲੇਖ ਨੰਬਰ 50 ਧਰਮ ਜਾਂ ਮਜ਼ਹਬ ਭਾਗ 5। ਧਰਮ ਜਾਂ ਮਜ਼ਹਬ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 11 ਲੇਖ ਲਿਖੇ ਹਨ। ਹੁਣੇ ਪੜ੍ਹਿਆ ਕਿ ਪ੍ਰੇਮ ਸਵੈਪਨਾ ਨਾਲ ਹੀ ਸਾਡੀ ਹਰ ਧਾਰਮਿਕ ਕਰਮ ਕਿਰਿਆ ਸੋਚਣੀ ਸਫਲ ਹੋ ਸਕਦੀ ਹੈ। ਇਹ ਪ੍ਰੇਮ ਸਵੈਪਨਾਵਾਂ ਪ੍ਰਾਪਤ ਕਿਵੇਂ ਆਉਂਦੀਆਂ ਹਨ, ਇਸ ਦਾ ਵਿਸਥਾਰ ਇਹਨਾਂ ਲੇਖਾਂ ਦੀ ਲੜੀ ਵਿੱਚ ਧਰਮ ਜਾਂ ਮਜ਼ਹਬ ਵਿੱਚ ਦਰਸਾਇਆ ਗਿਆ ਹੈ। ਸੋ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਆਤਮਕ ਲੇਖਣੀਆਂ ਨਹੀਂ ਹਨ, ਉਹਨਾਂ ਦੇ ਚਰਨਾਂ ਸਿਨੇਮਰ ਬੇਨਤੀ ਹੈ ਕਿ ਇੱਕ ਇੱਕ ਸੈੱਟ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।